ਸੋ ਉਹ ਅਦਬ ਦਾ ਜੋ ਸੁਰਮਾ ਹੈ ਸਦਾ ਹੀ ਅਦਬ ਵਿੱਚ ਰਹਿਣਾ, ਕੌੜਾ ਬੋਲਤਾ ਤਾਂ ਵੀ ਅਦਬ ਵਿੱਚ, ਤਕੇ ਦੇ ਤੇ ਤਾਂ ਵੀ ਅਦਬ ਵਿੱਚ, ਭਾਵੇਂ ਤੀਰਜ ਭਾਵੇਂ ਤੱਕੇ ਏਕ ਵਡਾਈ ਦੇ, ਉਹ ਵਡਿਆਈ ਹੋਈ ਹੈ ਜੇ ਧੱਕੇ ਮਾਰ ਕੇ ਕੱਢ ਦਿੱਤਾ, ਕਿਉਂ ਪਿਆਰ ਹੈ, ਪਿਆਰ ਵਾਲੇ ਨੂੰ ਮਾਰੀ ਜੋ ਧੱਕੇ ਕਿਤੇ ਨਹੀਂ ਜਾਂਦਾ, ਕਿੰਨੀ ਬੇਇੱਜ਼ਤੀ ਕਰ ਦੋ ਕਿਤੇ ਨਹੀਂ ਜਾਂਦਾ। ਨਿਜ਼ਾਮਨ ਦੀ ਨੌਲੀਆ ਦਿੱਲੀ ਦੇ ਵਿੱਚ ਅੱਜ ਕੱਲ੍ਹ ਸਟੇਸ਼ਨ ਹੈ ਉੱਥੇ, ਜਿੱਥੇ ਉਹਨਾਂ ਦਾ ਬਣਿਆ ਹੋਇਆ ਜ਼ਿਆਰਤ, ਬੜੇ ਮਹਾਂਪੁਰਸ਼ ਸੀ, ਬਾਬੇ ਫਰੀਦ ਤੋਂ ਤੀਸਰੇ ਥਾਂ ਸੀ, ਪੂਰਨ ਪੁਰਸ਼ਾਂ ਦੀ ਗੱਦੀ ਦੇ ਮਾਲਕ ਸੀ, ਬੜੇ ਹੀ ਨਿਰਭੈ ਸੀ, ਸੱਤ ਬਾਦਸ਼ਾਹੀਆਂ ਉਹਨਾਂ ਦੇ ਹੁੰਦੇ ਹੁੰਦੇ ਉੱਥੋਂ ਦੀ ਲੰਘੀਆਂ ਦਿੱਲੀ ਦੀਆਂ, ਪਰ ਉਹਨਾਂ ਦਾ ਹੁਕਮ ਸੀ ਕਿ ਗਰੀਬ ਦਿਨੇ ਵੀ ਆ ਸਕਦਾ, ਰਾਤ ਨੂੰ ਵੀ ਆ ਸਕਦਾ, ਜਦੋਂ ਆਵਾਜ਼ ਦੇਵੇਗਾ ਉਸ ਵੇਲੇ ਔਲੀਆ ਹਾਜ਼ਰ ਹੈ, ਪਰ ਬਾਦਸ਼ਾਹ ਬਿਨਾਂ ਇਜਾਜ਼ਤ ਤੇ ਨਹੀਂ ਆ ਸਕਦਾ। ਸਾਰੀ ਜ਼ਿੰਦਗੀ 'ਚ ਉਹਨਾਂ ਨੇ ਕਿਸੇ ਬਾਦਸ਼ਾਹ ਨੂੰ ਇਜਾਜ਼ਤ ਨਹੀਂ ਦਿੱਤੀ ਕਿ ਉਹਨਾਂ ਦੀ ਦਰਗਾਹ ਵਿੱਚ ਆ ਸਕੇ, ਮਰਜ਼ੀ ਹੈ, ਕਿਉਂਕਿ ਉਹ ਤਾਂ ਪਾਤਸ਼ਾਹ ਦਾ ਪਾਤਸ਼ਾਹ, ਵੱਡਾ ਪਾਤਸ਼ਾਹ, ਮਰਜ਼ੀ ਹੈ ਕਿਸੇ ਨੂੰ ਆਉਣ ਦੇਵੇ ਕਿਸੇ ਨੂੰ ਨਾ ਆਉਣ ਦੇਵੇ। ਜਾ ਕਾ ਕਿਹਾ ਦਰਗਾਹ ਚਲੇ, ਸੋ ਕਿਸ ਕੋ ਨਜ਼ਰ ਲਾਇਆ ਵੇ ਤਲੇ। ਜਿਹਦੇ ਚਿੱਤ ਵਿੱਚ ਪਰਮੇਸ਼ੁਰ ਦਾ ਨਾਮ ਵਸ ਗਿਆ ਉਹ ਪਾਤਸ਼ਾਹ ਦਾ, ਸਾਰੀ ਸ੍ਰਿਸ਼ਟੀ ਦਾ ਪਾਤਸ਼ਾਹ ਹੋਇਆ ਕਰੇ। ਸੋ ਜਿਸਨੂੰ ਬਖਸ਼ੇ ਸਿਫਸਲਾ ਨਾਨਕ, ਪਾਤਸ਼ਾਹੀ ਪਾਤਸ਼ਾਹ, ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ, ਫਿਰ ਸਭ ਕੁਛ ਕਰਨ ਨੂੰ ਸਮਰੱਥ ਹੋਇਆ ਕਰੇ। ਸੋ ਐਸੇ ਮਹਾਂਪੁਰਸ਼ ਦੇ ਪਾਸ ਹਰ ਵਕਤ ਭੀੜ ਲੱਗੀ ਰਹਿੰਦੀ ਸੀ, ਲੰਗਰ ਚੱਲਦਾ ਰਹਿੰਦਾ ਸੀ, ਬੇਅੰਤ ਮਰੀਦ ਸੀ, ਇੱਕ ਤੋਂ ਇੱਕ ਵੱਧ ਚੜ੍ਹ ਕੇ ਮਰੀਦ ਸੀ। ਤਾਂ ਉਸ ਵੇਲੇ ਆਪਦਾ ਇੱਕ ਮਰੀਜ਼ ਸੀ ਜਿਸਦਾ ਨਾਮ ਮੀਰ ਖੁਸਰੋ ਸੀ, ਬਹੁਤ ਪਿਆਰ ਕਰਦਾ ਸੀ, ਨਾਲ ਰਾਜ ਕਵੀ ਸੀ, ਸੱਤ ਬਾਦਸ਼ਾਹਾਂ ਦਾ ਰਾਜ ਕਵੀ ਰਹਿਣ ਦੇ ਨਾਲ ਬੇਅੰਤ ਧਨ ਸੀ ਉਹਦੇ ਕੋਲ, ਮਹਿਲ ਬਣਾਏ ਪਏ ਸੀ, ਬਦਾਈਆਂ ਦੇ ਰਹਿਣ ਵਾਲਾ ਉਸਦਾ ਸਰੀਰ ਸੀ। ਜਦੋਂ ਰਿਟਾਇਰ ਹੋਇਆ ਉਸ ਵੇਲੇ ਇੰਨਾ ਸਮਾਨ ਦਿੱਤਾ ਕਿ 200 ਊਠ ਦੇ ਉੱਤੇ ਲੱਦ ਕੇ ਭੇਜਿਆ ਕਰਨ, ਥੋੜ੍ਹਾ ਬਹੁਤਾ ਨਹੀਂ ਸੀ। ਉਸ ਵੇਲੇ ਕੌਤਕ ਵਰਤਾਇਆ ਔਲੀਆ ਨੇ, ਇੱਕ ਕੋਈ ਉਸੇ ਸ਼ਹਿਰ ਦਾ ਬੰਦਾ ਨਿਜ਼ਾਮਉਦੀਨ ਔਲੀਆ ਦਾ ਨਾਂ ਸੁਣ ਕੇ ਵੀ ਵੱਡੇ ਦਾਤਾ ਨੇ ਉਹ, ਜੋ ਸਵਾਲ ਉੱਥੇ ਕਰਿਆ ਜਾਵੇ ਪੂਰਾ ਹੋ ਜਾਂਦਾ, ਉੱਥੇ ਆ ਕੇ ਬੇਨਤੀ ਕਰੀ ਕਿ ਔਲੀਆ ਮੈਂ ਗਰੀਬ ਆਦਮੀ ਹਾਂ ਲੇਕਿਨ ਹਾਂ ਇੱਜ਼ਤਦਾਰ, ਸਫੈਦ ਪੋਸ਼ ਹਾਂ, ਉੱਤੋਂ ਮੈਂ ਇੱਜ਼ਤ ਰੱਖਦਾ, ਪਰ ਮੇਰੇ ਪੱਲੇ ਕੁਛ ਨਹੀਂ ਹੈ, ਮੇਰੀ ਲੜਕੀ ਦੀ ਸ਼ਾਦੀ ਹੈ, ਪੈਸਾ ਕੋਈ ਨਹੀਂ, ਬਰਾਤ ਆਉਣ ਵਾਲੀ ਹੈ, ਕਿਰਪਾ ਕਰੋ ਮੈਨੂੰ ਕੁਛ ਦੇਵੋ। ਕਹਿੰਦੇ ਦੇਖੋ ਇੱਥੇ ਪ੍ਰੇਮੀ ਅਸੀਂ ਰੱਖਦੇ ਕੁਛ ਨਹੀਂ ਹਾਂ, ਇੱਧਰੋਂ ਆਉਂਦਾ ਇੱਧਰ ਲਾ ਦਿੰਦੇ ਹਾਂ, ਧਨ ਨਹੀਂ ਅਸੀਂ ਜੋੜਦੇ, ਕਿਉਂਕਿ ਧਨ ਜੋੜਿਆ ਹੋਇਆ ਵਿਕਸ਼ੇਪਤਾ ਪੈਦਾ ਕਰ ਦਿੰਦਾ, ਅਲਸੇਟੇ ਖੜੇ ਕਰਦਾ। ਕਹਿੰਦੇ ਇੱਧਰੋਂ ਆਉਂਦਾ ਇੱਧਰੋਂ ਲਾ ਦਿੰਦੇ ਹਾਂ, ਕੱਲ੍ਹ ਨੂੰ ਜੋ ਸਤਸੰਗ ਹੋਏਗਾ ਉਹਦੇ 'ਚ ਜਿੰਨੀ ਚੜ੍ਹਤ ਹੋਏਗੀ, ਪਰਸੋਂ ਨੂੰ ਜਿੰਨਾ ਹੋਏਗਾ, ਚੌਥੇ ਨੂੰ ਜਿੰਨਾ ਹੋਏਗਾ, ਤੇਰੇ ਕਾਰਜ ਵਾਸਤੇ ਬਹੁਤ ਹੈ। ਤਿੰਨੇ ਦਿਨ ਇੱਕ ਪੈਸਾ ਨਾ ਆਇਆ, ਐਸੀ ਕੁਦਰਤ ਹੋਈ ਕੁਛ ਨਾ ਆਇਆ। ਅਖੀਰ ਬੜਾ ਨਿਰਾਸ਼ ਹੋਇਆ, ਉਹਦਾ ਤਾਂ ਧਿਆਨ ਸਾਰਾ ਸੀ ਵੀ ਕੀ ਚੜਾਵਾ ਚੜ੍ਹਦਾ। ਕਹਿਣ ਲੱਗਿਆ ਔਲੀਆ ਮੈਂ ਬੜਾ ਬਦਕਿਸਮਤ ਆ, ਆਇਆ ਵੀ ਮੈਂ ਬੜੀ ਆਸ ਨਾਲ ਦੂਰੋਂ ਚੱਲ ਕੇ, ਕਿੱਥੇ ਬਦਾਈਓ ਅਤੇ ਕਿੱਥੇ ਦਿੱਲੀ, ਕਿੰਨੇ ਦਿਨ ਮੇਰੇ ਰਸਤੇ 'ਚ ਲੱਗ ਗਏ, ਹੁਣ ਮੇਰਾ ਦਿਲ ਟੁੱਟ ਗਿਆ, ਮੈਂ ਕੀ ਕਰਾਂ, ਜੋੜਾ ਪਿਆ ਸੀ। ਕਹਿੰਦੇ ਆ ਜੋੜਾ ਲੈ ਗਿਆ, ਇਹਦੇ 'ਚ ਬੜੀਆਂ ਬਰਕਤਾਂ, ਸ਼ਰਧਾ ਹੈ ਨਹੀਂ ਸੀ, ਸ਼ਰਧਾਹੀਨ ਪੁਰਸ਼ ਸੀ, ਪਤਾ ਨਹੀਂ ਸੀ ਵੀ ਉਹਦੇ ਜੋੜੇ 'ਚ ਕੀ ਰਹਿਮਤਾਂ ਭਰੀਆਂ ਪਈਆਂ। ਮਹਾਂਪੁਰਸ਼ਾਂ ਦਾ ਜੋੜਾ ਮਿਲ ਜਾਵੇ, ਕਿਸੇ ਨੂੰ ਪ੍ਰਸੰਨ ਹੋ ਕੇ ਕਹਿ ਦੇਣਾ ਜੋੜਾ ਲੈ ਜਾ ਸਾਡਾ, ਹੁਣ ਤਾਂ ਦੀਨ ਦੁਨੀਆ ਦੀ ਬਾਦਸ਼ਾਹੀ ਮਿਲ ਗਈ, ਚਰਨ ਧੂੜ ਨੂੰ ਦੁਨੀਆ ਲੋਚਦੀ ਹੈ, ਸਾਰੇ ਤੀਰਥ ਲੋਚਦੇ ਨੇ, ਗੰਗਾ ਜਮੁਨਾ ਗੋਦਾਵਰੀ ਸਰੁਸਤੀ ਤੇ ਕਰੇ ਉਦਮ ਧੂੜ ਸਾਧੂ ਕੀ ਤਾਈ, ਕਿਲ ਵਿੱਚ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਸਾਰੇ ਤੀਰਥ ਲੋਚਦੇ ਨੇ, ਉਹ ਜੇ ਕਿਸੇ ਨੂੰ ਜੋੜਾ ਮਿਲ ਜੇ ਉਹ ਤਾਂ ਮਹਾਂ ਪਵਿੱਤਰ ਹੋ ਜਾਇਆ ਕਰਦਾ। ਇਸ ਗੱਲ ਦੀ ਉਹਨੂੰ ਕਦਰ ਨਹੀਂ ਸੀ, ਦੀਨ ਦੁਨੀਆ ਦੀਆਂ ਸਾਰੀਆਂ ਦੌਲਤਾਂ ਮਿਲ ਜਾਣ ਜਿਹਨੂੰ ਮਹਾਂਪੁਰਸ਼ ਆਪਣਾ ਪ੍ਰਸੰਨ ਹੋ ਕੇ ਜੋੜਾ ਦੇ ਦੇ। ਨਾਗ ਬੇਕਦਰਾ ਹੋਣ ਕਰਕੇ ਬੰਨ ਲਿਆ ਰੁਮਾਲ ਦੇ ਅੰਦਰ, ਚੁੱਕ ਕੇ ਲੈ ਤੁਰਿਆ, ਪਰ ਦਿਲ ਉਦਾਸ ਹੈ। ਜਾਂਦੇ ਜਾਂਦੇ ਮੀਰ ਖੁਸਰੋ ਨਾਲ ਮਿਲਾਪ ਹੋ ਗਿਆ, ਮਿਲਾਪ ਹੋਇਆ ਯਾਰ, ਗੱਲ ਚੱਲ ਪਈ। ਕਹਿਣ ਲੱਗਿਆ ਮੈਂ ਔਲੀਆ ਕੋਲੋਂ ਆਇਆ, ਪਰ ਉਹ ਤਾਂ ਕਰਾਮਾਤੀ ਨੇ, ਬੜਾ ਮੈਨੂੰ ਮੇਰਾ ਦਿਲ ਟੁੱਟ ਗਿਆ। ਸਾਰੀ ਗੱਲ ਦੱਸੀ ਅਤੇ ਆ ਕਹਿੰਦੇ ਜੋੜਾ ਦੇ ਤਾ ਮੈਨੂੰ। ਜੋੜਾ ਲੈ ਕੇ ਉਸਨੇ ਸੀਸ 'ਤੇ ਰੱਖਿਆ, ਨੇਤਰਾਂ ਨਾਲ ਛੁਆਇਆ, ਚੁੰਮਿਆ, ਛਾਤੀ ਨਾਲ ਲਾ ਲਿਆ, ਨੇਤਰਾਂ 'ਚੋਂ ਜਲ ਜਾਂਦਾ। ਸਾਕਸ਼ਾਤ ਮੁਰਸ਼ਦ ਸਾਹਮਣੇ ਆ ਕੇ ਖੜ੍ਹੇ ਹੋ ਗਏ। ਪਤਾ ਲੱਗ ਗਿਆ ਵੀ ਮੁਰਸ਼ਦ ਦਾ ਜੋੜਾ ਇਹ ਬੇਕਦਰੇ ਦੇ ਹੱਥ ਵਿੱਚ, ਜਿਸ ਨੂੰ ਪਤਾ ਹੀ ਨਹੀਂ ਹੈ ਵੀ ਕਿੱਡੀ ਬੜੀ ਦੌਲਤ ਹੈ। ਕਹਿਣ ਲੱਗਿਆ ਦੇਣਾ ਇਹ, ਵੇਚਣਾ। ਕਹਿੰਦਾ ਇਹਦਾ ਕੀ ਦੇ ਦੇਗਾ, ਕੋਈ ਦੋ ਚਾਰ ਆਨੇ ਦੇ ਦੇਗਾ, ਤਾਂ ਕਿੰਨਾ ਕੁ ਪੈਸੇ ਦੇ ਦੇ। ਕਹਿੰਦਾ ਮੈਂ ਮੁੱਲ ਕਰਾਂ, ਮੋੜੇਗਾ ਤਾਂ ਨਹੀਂ, ਕਿਉਂਕਿ ਮੈਂ ਗਰੀਬ ਹਾਂ ਇਸ ਜੋੜੇ ਦੇ ਸਾਹਮਣੇ, ਇਹਦਾ ਮੈਂ ਮੁੱਲ ਨਹੀਂ ਪਾ ਸਕਦਾ। ਜੇ ਮੁੱਲ ਪਾਵਾਂ ਮੈਂ ਤੇਰਾ ਸਾਰੀ ਜ਼ਿੰਦਗੀ ਗੁਲਾਮ ਵੀ ਰਹਾਂ ਤਾਂ ਵੀ ਇਹਦਾ ਮੁੱਲ ਨਹੀਂ। ਪਰ ਤੂੰ ਕਿਰਪਾ ਕਰ, ਮੇਰੇ ਗਰੀਬ ਦੀ ਔਫਰ ਨਾ ਮਨਜ਼ੂਰ ਨਾ ਕਰੀ। ਕਹਿਣ ਲੱਗੇ ਜੋੜੇ ਦਾ ਦੋ ਸਾਰੀ ਉਮਰ ਦੀ ਕਮਾਈ 200 ਉੱਠ 'ਤੇ ਮੈਂ ਲੱਦੀ ਜਾ ਰਿਹਾ, ਆਹ ਤੂੰ ਫੜ ਲੈ ਅਤੇ ਜੋੜਾ ਮੈਨੂੰ ਦੇ ਦੇ, ਕਿਰਪਾ ਕਰ। ਹੁਣ ਮੇਰਾ ਮੈਨੂੰ ਇਹ ਔਫਰ ਮੇਰੀ ਰਿਜੈਕਟ ਨਾ ਕਰੀ। ਮਨ ਵਿੱਚ ਸੋਚਿਆ ਵੀ ਇਹ ਤਾਂ ਕਮਲਾ ਆਦਮੀ ਹੈ, ਇਹਦੇ ਜੁੱਤੀ ਵਿੱਚ ਹੈ ਕੀ ਚਮੜਾ ਹੈ, ਉਹ ਤਾਂ ਕੁਛ ਨਹੀਂ ਹੈ। ਸਭ ਕੁਛ ਲੈ ਲਿਆ, ਅਦਲਾ ਬਦਲਾ ਹੋ ਗਿਆ, ਜੋੜਾ ਸੀਸ 'ਤੇ ਰੱਖ ਕੇ ਵਾਪਸ ਆ ਗਿਆ ਦਿੱਲੀ। ਮਹਾਂਪੁਰਸ਼ ਕਹਿਣ ਲੱਗੇ ਖੁਸਰੋ ਤੂੰ ਤਾਂ ਚਲਿਆ ਗਿਆ ਸੀ, ਪਾਤਸ਼ਾਹ ਤੇ ਤੈਂ ਬੜੀ ਰਹਿਮਤ ਕੀਤੀ, ਆ ਸਾਕਸ਼ਾਤ ਚਰਨਾਂ ਦਾ ਜੋੜਾ ਭੇਜ ਕੇ ਤੈਂ ਮੈਨੂੰ ਭੁੱਲਦੇ ਭੁੱਲਦੇ ਨੂੰ ਬਚਾ ਲਿਆ, ਅਤੇ ਮੈਂ ਹੁਣ ਤੇਰੀ ਚਰਨ ਸ਼ਰਨ 'ਚ ਆ। ਮਾਲ ਲੈ ਕੇ ਖੁਸ਼ ਹੋ ਗਿਆ, ਉਹ ਇਹ ਜੋੜਾ ਲੈ ਕੇ ਖੁਸ਼ ਹੋ ਗਿਆ। ਉਸ ਤੋਂ ਬਾਅਦ ਮਹਾਤਮਾ ਦਾ ਅੰਤ ਸਮਾਂ ਨੇੜੇ ਸੀ ਅਤੇ ਦੇਖਣ ਦੀ ਕੋਸ਼ਿਸ਼ ਕਰੀ ਵੀ ਕੋਈ ਹੈ ਉੱਤਰਾਧਿਕਾਰੀ ਜਿਹਨੂੰ ਇਹ ਸੰਭਾਲ ਦਿੱਤਾ ਜਾਵੇ, ਜਿਹੜਾ ਇਹ ਬਸ ਨੂੰ ਸਾਂਭ ਕੇ ਰੱਖ ਲਵੇ। ਬੜੀ ਮੁਸ਼ਕਿਲ ਹੈ ਸਾਧ ਸਿੰਘ ਜੀ, ਬਹੁਤ ਮੁਸ਼ਕਿਲ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਲੱਖਾਂ ਦੇ ਵਿੱਚੋਂ, ਕਰੋੜਾਂ ਦੇ ਵਿੱਚੋਂ ਇੱਕ ਗੁਰੂ ਅੰਗਦ ਪਾਤਸ਼ਾਹ ਮਿਲੇ, ਬਾਕੀ ਰਹਿ ਨਾ ਸਕੇ, ਕਿਉਂਕਿ ਜਦੋਂ ਆਪਨੇ ਕੌਤਕ ਵਰਤਿਆ ਗੁਰੂ ਅੰਗਦ ਸਾਹਿਬ ਜਦ ਆਪ ਜੀ ਦੇ ਪਾਸ ਆ ਗਏ, ਉਸ ਵੇਲੇ ਬਹੁਤ ਸਿੱਖ ਸੀ, ਐਸਾ ਲਿਖਿਆ ਕਿ 20,000 ਕਰਤਾਰਪੁਰ 'ਚ ਰਹਿਣ ਲੱਗ ਗਿਆ ਸੀ। ਤਾਂ ਮਹਾਰਾਜ ਨੇ ਕਿਹਾ ਵੀ ਇਹਨਾਂ 'ਚੋਂ ਬਹੁਤ ਸਾਰੇ ਤਾਂ ਕੰਮ ਚੋਰ ਨੇ, ਕੁਛ ਗਰੀਬੀ ਦੇ ਮਾਰੇ ਹੋਏ ਨੇ, ਲੰਗਰ ਚੱਲਦਾ, ਵੀ ਇਹਨਾਂ ਦਾ ਰੂਹਾਨੀਅਤ ਨਾਲ ਸੰਬੰਧ ਨਹੀਂ, ਸੰਤ ਭੀੜਾਂ ਪਸੰਦ ਨਹੀਂ ਕਰਿਆ ਕਰਦੇ, ਜਿਗਿਆਸੂ ਪਸੰਦ ਕਰਿਆ ਕਰਦੇ। ਭੀੜਾਂ ਤਾਂ ਉਹਨਾਂ ਨੇ ਕੀ ਲੈਣਾ, ਪੈਸਾ ਤਾਂ ਉਹਨਾਂ ਦੇ ਫੁਰਨੇ ਵਿੱਚ ਹੁੰਦਾ, ਲੋੜ ਇਹ ਨਹੀਂ ਹੈ ਨਾ ਸੰਤਾਂ ਦੇ ਖਰਚ ਕੀ ਹੁੰਦੇ ਨੇ, ਉਹ ਤਾਂ ਸਮਾਂ ਵਾਧੂ ਦਾ ਕੰਮ ਛੇੜਦੇ ਨੇ, ਬਈ ਇਹ ਪੈਸਾ ਆਇਆ ਇਹਨੂੰ ਫਲਾਣੇ ਥਾਂ ਲਓ, ਫਲਾਣੇ ਥਾਂ ਲਓ। ਸੋ ਮਹਾਰਾਜ ਨੇ ਹੁਕਮ ਕਰਤਾ ਕਿ ਸਾਰੇ ਹਲ ਚਲਾਇਆ ਕਰੋ, ਇੰਤਜ਼ਾਮ ਹੋ ਗਿਆ, ਸਾਰੇ ਹਲ ਚਲਾਉਂਦੇ ਨੇ, ਕੋਈ ਸਰਕੜੇ ਚੁੱਕਦਾ, ਕਿਉਂਕਿ ਕਰਤਾਰਪੁਰ ਦਾ ਰਕਬਾ ਬਹੁਤ ਵੱਡਾ ਸੀ। ਅਤੇ ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਹੁਕਮ ਕਰਤਾ ਵੀ ਲੰਗਰ ਇੱਕ ਟਾਈਮ ਵਰਤਿਆ ਕਰੇਗਾ। ਅੱਧੇ ਨੱਠ ਗਏ 2-3 ਦਿਨਾਂ 'ਚ ਵੀ ਇਹ ਤਾਂ ਰੋਟੀ ਉਹ ਨਹੀਂ ਰੱਜ ਕੇ ਮਿਲਦੀ, ਸਾਰਾ ਦਿਨ ਕੰਮ ਕਰਦੇ ਹਾਂ, ਕਿਉਂਕਿ ਇਸ ਆਸ਼ਾ ਨਾਲ ਨਹੀਂ ਸੀ ਆਏ, ਉਹਨਾਂ ਦੇ ਆਉਣ ਦਾ ਸੰਬੰਧ ਕੋਈ ਹੋਰ ਸੀ, ਕਲੀਅਰ ਨਹੀਂ ਸੀ ਮਾਇੰਡ ਵਿੱਚ ਵੀ ਅਸੀਂ ਗੁਰੂ ਨਾਨਕ ਤੋਂ ਕੀ ਲੈਣ ਆਏ। ਜਦ ਦੇਖਿਆ ਵੀ ਅੱਧੇ ਕੁ ਰਹਿ ਗਏ, ਮਹਾਰਾਜ ਨੇ ਕਿਹਾ ਵੀ 2 ਦਿਨ ਲੰਗਰ ਮਸਤ, ਤੀਸਰੇ ਦਿਨ ਚੱਲਿਆ ਕਰੇਗਾ। ਫਿਰ 3 ਦਿਨ ਮਸਤ ਕਰਤਾ, 4th ਦਿਨ ਫਿਰ ਇੱਥੇ ਤੱਕ ਆ ਗਿਆ ਕਿ ਹਫ਼ਤੇ ਬਾਅਦ 1 ਦਿਨ ਲੰਗਰ ਚੱਲਿਆ ਕਰੇ, ਬਾਕੀ ਦਿਨ ਬੰਦ ਰਿਹਾ ਕਰੇ। 100 ਕੁ ਬੰਦਾ ਰਹਿ ਗਿਆ, ਹੱਠ ਤਪ ਕਰ ਰਹੇ ਨੇ। ਅਤੇ ਉਸ ਵੇਲੇ ਮਹਾਰਾਜ ਨੇ ਕਿਹਾ ਵੀ ਤੁਸੀਂ ਜਾਂਦੇ ਕਿਉਂ ਨਹੀਂ, ਫਸਲ ਕੱਟੀ ਗਈ। ਮਹਾਰਾਜ ਕਹਿੰਦੇ ਗਰੇ ਲਾ ਦਿਉ, ਕਣਕ ਦੇ ਗਰੇ ਲਾ ਦਿੱਤੇ, ਬੇਅੰਤ ਕਣਕ ਹੋਈ। ਕਹਿੰਦੇ ਪੁਰਖਾ ਜਾਓ ਸਾਰਿਆਂ ਨੂੰ ਲੈ ਜਾਓ, ਹੱਥਾਂ ਦੇ ਵਿੱਚ ਚੁਆਤੀਆਂ ਲੈ ਜਾਓ, ਜਲਦੀਆਂ ਜਲਦੀਆਂ ਜਿੰਨੇ ਗਰੇ ਨੇ ਸਭ ਨੂੰ ਅੱਗ ਲਾ ਦਿਉ। ਕਈ ਡਰ ਗਏ ਵੀ ਅੰਨ ਭਗਵਾਨ ਨਹੀਂ ਅਸੀਂ ਜਲਣਾ, ਗੁਰੂ ਦਾ ਹੁਕਮ ਲਾਂਭੇ ਹੋ ਗਿਆ ਅਤੇ ਆਪਣੀ ਅਕਲ ਉੱਤੇ ਆ ਗਈ। ਗੁਰੂ ਅੰਗਦ ਸਾਹਿਬ ਮੂਹਰੇ ਨੇ ਜਾਲਦੇ ਤੁਰੇ ਜਾਂਦੇ ਆ, ਸਾਰੇ ਗਰੇ ਜਾਲ ਦਿੱਤਾ। ਮਾਤਾ ਸੁਲੱਖਣੀ ਜੀ ਨੂੰ ਪਤਾ ਲੱਗਿਆ, ਕਹਿੰਦੇ ਪਾਤਸ਼ਾਹ ਸਿੱਖ ਸੰਗਤਾਂ ਕਿ ਇਸ ਅਨਾਜ ਦੀ ਇੰਤਜ਼ਾਰ ਆਸਾ ਦੇ ਵਿੱਚ ਭੁੱਖੇ ਰਹਿ ਕੇ ਵੀ ਸੇਵਾ ਕਰਦੀਆਂ ਰਹੀਆਂ, ਅਤੇ ਤੁਸੀਂ ਜਦੋਂ ਅਨਾਜ ਆ ਗਿਆ ਅੱਗ ਲਵਾ ਦਿੱਤੀ। ਮਹਾਰਾਜ ਕਹਿੰਦੇ ਐਸੀ ਉਹ ਅੱਗ ਆ ਸੀ ਪਰਮੇਸ਼ਰ ਦੀ। ਚੁੱਪ ਹੋ ਗਏ ਅਤੇ ਉਹਦੇ ਬਾਅਦ ਮਹਾਰਾਜ ਜੀ ਰਾਵੀ ਦੇ ਕੰਢੇ ਰਹਿਣਾ ਸ਼ੁਰੂ ਕਰ ਦਿੱਤਾ। ਸਾਰੇ ਵਸਤਰ ਉਤਾਰ ਦਿੱਤੇ, ਇੱਕ ਸਿਰ ਦੇ ਉੱਤੇ ਛੋਟਾ ਜਿਹਾ ਰੁਮਾਲ, ਇੱਕ ਤੇੜ ਕਪੀਨ ਮਾਤਰ, ਐਸਾ ਹੀ ਲਿਖਿਆ। ਅਤੇ ਉਸ ਦੇ ਨਾਲ ਇਹ ਰਹਿੰਦੇ ਨੇ, ਅਤੇ ਇੱਕ ਛੋਟੀ ਜਿਹੀ ਕੁੱਲੀ ਪਾ ਲਈ, ਅਤੇ ਆਪ ਅੰਦਰਲੇ ਪਾਸੇ ਇੱਕ ਸੇਜਾ ਬਣਾ ਲਈ ਰੋੜਾਂ ਦੀ, ਉਹਦੇ ਉੱਤੇ ਪੈਣਾ ਸ਼ੁਰੂ ਕਰ ਦਿੱਤਾ। ਪਹਿਲੀ ਵਾਰੀ ਭਾਈ ਲਾਲੋ ਦੇ ਕੋਲ ਕਠਨ ਤਪੱਸਿਆ ਕਰੀ ਸੀ, ਰੇਤ ਅੱਕ ਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਹੁਣ ਫੇਰ ਉਹੀ ਕਰ ਲਿਆ, ਕੁਝ ਡੋਡੀਆਂ ਅੱਕ ਦੀਆਂ ਖਾ ਲੈਂਦੇ ਨੇ, ਫੇਰ ਇੱਕ ਖਾਣੀ ਸ਼ੁਰੂ ਕਰ ਦਿੱਤੀ, ਉਹ ਵੀ ਛੱਡ ਦਿੱਤੀ। ਫੇਰ ਇੱਕ ਤਲੀ ਰੇਤੇ ਦੀ ਲੈਣ ਲੱਗ ਗਏ, ਉਹ ਵੀ ਛੱਡ ਦਿੱਤੀ, ਨਿਰਹਾਰ ਰਹਿਣਾ ਸ਼ੁਰੂ ਕਰ ਦਿੱਤਾ। ਗੁਰੂ ਅੰਗਦ ਸਾਹਿਬ ਮਹਾਰਾਜ ਹਰ ਵਕਤ ਸੇਵਾ ਚ ਤਤਪਰ ਰਹਿੰਦੇ ਨੇ, ਕਾਇਮ ਨੇ ਕਿ ਪਾਤਸ਼ਾਹ ਦੀ ਮਰਜ਼ੀ ਹੈ, ਉਸੇ ਤਰ੍ਹਾਂ ਸੰਗਤ ਵਿੱਚ ਆ ਜਾਂਦੇ ਨੇ। ਹੀਰ ਸਾਰੀ ਸੰਗਤ ਨੂੰ ਕਹਿਣ ਲੱਗੇ ਵੀ ਤੁਸੀਂ ਜਾਂਦੇ ਹੋ ਕਿ ਨਹੀਂ ਇੱਥੋਂ? ਤੁਰਦੇ ਨਹੀਂ ਮਹਾਰਾਜ, ਸੰਘਣਾ ਜੰਗਲ ਸੀ ਕੋਲ ਉਹਦੇ ਜਾਵੜੇ, ਉੱਥੇ ਮਾਇਆ ਵਰਤਾ ਤੀ, ਪੈਸਿਆਂ ਦੇ ਢੇਰ ਲੱਗੇ ਪਏ, ਕੁਛ ਬੰਦੇ ਪੰਡਾਂ ਬੰਨਣ ਲੱਗ ਗਏ ਪੈਸਿਆਂ ਦੀ, ਮੁੜ ਗਏ, ਜਿਹੜੇ ਰਹਿ ਗਏ ਅੱਗੇ ਰੁਪਈਆਂ ਰੁਪਈਆਂ ਦੇ ਢੇਰ ਲੱਗੇ ਪਏ ਨੇ, ਰੁਪਈਏ ਬੰਨਣ ਲੱਗ ਗਏ। ਉਸ 'ਤੇ ਅੱਗੇ ਚਲੇ ਗਏ ਤਾਂ ਅਸ਼ਰਫੀਆਂ ਦੇ ਢੇਰ ਲੱਗੇ, ਉਹ ਵੀ ਚਲੇ ਗਏ, ਅਤੇ ਮਹਾਰਾਜ ਮੁੜ ਕੇ ਫੇਰ ਆ ਗਏ। ਇੱਥੇ ਪਤਾ ਲੱਗ ਗਿਆ ਵੀ ਇਹ ਮਾਇਆ ਦੇ ਪਿਆਰੇ ਨੇ, ਚੜ ਗਏ, ਲੇਕਿਨ ਜਾਂਦੇ ਨਹੀਂ ਧਰਮਸ਼ਾਲਾ 'ਚੋਂ। ਮਹਾਰਾਜ ਨੇ ਸਥਾਨਕ ਰੂਪ ਧਾਰਨ ਕਰ ਲਿਆ ਅਤੇ ਹੱਥ ਵਿੱਚ ਇੱਕ ਕੁੱਤਕਾ ਲੈ ਲਿਆ, ਸੰਗਤ 'ਚ ਕੁੱਟਣੇ ਸ਼ੁਰੂ ਕਰ ਦਿੱਤੇ ਵੀ ਜਾਂਦੇ ਹੋ ਕਿ ਨਹੀਂ ਤੁਸੀਂ, ਮਾਇਆ ਤਾਂ ਲੈ ਲਈ। ਨੱਠ ਗਏ ਬਹੁਤ ਸਾਰੇ, ਥੋੜ੍ਹੇ ਜਿਹੇ ਰਹਿ ਗਏ। ਉਹਦੇ ਬਾਅਦ ਮਹਾਰਾਜ ਜੰਗਲ 'ਚ ਫੇਰ ਚਲੇ ਗਏ, ਡੰਡੇ ਮਾਰਦੇ ਨੇ, ਨੱਠੇ ਜਾਂਦੇ ਨੇ ਸਾਰੇ। ਦੋ ਰਹਿ ਗਏ, ਗੁਰੂ ਅੰਗਦ ਸਾਹਿਬ ਅਤੇ ਬਾਬਾ ਬੁੱਢਾ ਜੀ, ਖਾਈ ਜਾਂਦੇ ਨੇ, ਸੱਟ ਪਈ ਜਾਂਦੀ ਹੈ, ਦੂਸਰਾ ਪਾਸਾ ਕਰ ਦਿੰਦੇ ਨੇ, ਮਹਾਰਾਜ ਇੱਧਰ ਵੀ ਪਵਿੱਤਰ ਕਰ ਦਿਉ, ਇੱਧਰ ਵੀ ਪਵਿੱਤਰ ਕਰ ਦਿਉ। ਮਹਾਰਾਜ ਕਹਿੰਦੇ ਤੁਸੀਂ ਹਟਦੇ ਹੋ ਕਿ ਨਹੀਂ ਸਾਡੇ ਪਿੱਛੇ? ਕਿਉਂ ਆਉਂਦੇ ਹੋ ਸਾਡੇ ਪਿੱਛੇ? ਕੌਤਕ ਵਰਤਾਤਾ, ਜੇ ਗੁਰਪੁਰਮਾਏ ਸਾਂਗ ਕਰਕੇ ਆ ਸਿੱਖ ਵਿਚਾਰਾ, ਸਿੱਖ ਦੀ ਕੀ ਤਾਕਤ ਹੈ ਜੇ ਗੁਰੂ ਸਾਂਗ ਕਰਕੇ ਭੁਲਾਉਣਾ ਚਾਹੇ? ਸਿੱਖ ਦੀ ਤਾਕਤ ਨਹੀਂ। ਪਹਿਲਾਂ ਵਾਰ ਦੇ ਵਿੱਚ ਲਿਖਿਆ ਸੀ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਨਾ ਸਿੱਖ ਦੀ ਤਾਕਤ ਨਹੀਂ ਪਾਈ, ਗੁਰੂ ਦੀ ਮਿਹਰ ਹੋਵੇ ਤਾਂ ਬਚਦਾ, ਨਹੀਂ ਨਹੀਂ ਬਚਦਾ। ਸਿੱਖ ਉਸ ਦਰਜੇ 'ਤੇ ਨਹੀਂ ਪਹੁੰਚਿਆ ਜਿੱਥੇ ਗੁਰੂ ਨਾਲ ਇੱਕ ਮਿੱਕ ਹੋਣਾ, ਉਹਦੇ ਵਿੱਚ ਰਿਜ਼ਰਵੇਸ਼ਨ ਹੈ, ਵਿੱਚ ਹਮ ਹੈ, ਉਹਦੇ ਮਾਣ ਹੈ ਆਪਣਾ ਵੀ ਮੈਂ ਕੁਛ ਜਾਣਦਾ, ਮੈਂ ਗਿਆਨੀ ਹਾਂ, ਮੈਂ ਕਥਾਕਾਰ ਹਾਂ, ਮੈਂ ਬਹੁਤ ਵੱਡਾ ਸੇਵਾਦਾਰ ਹਾਂ, ਮੇਰੇ ਬਿਨਾਂ ਆਹ ਕੰਮ ਨਹੀਂ ਹੋ ਸਕਦਾ, ਮੇਰੇ ਬਿਨਾਂ ਆਹ ਨਹੀਂ ਹੋ ਸਕਦਾ। ਭੁੱਲ ਜਾਂਦਾ ਪ੍ਰੇਮੀ ਨੂੰ ਕਿ ਇਹ ਤਾਂ ਗੁਰੂ ਦੀ ਬਖਸ਼ਿਸ਼ ਹੈ, ਸਰੀਰ ਤੰਦਰੁਸਤ ਰੱਖੇ ਅਤੇ ਅੰਦਰਲੇ ਪਾਸੇ ਤੰਦਰੁਸਤੀ ਰੱਖੇ, ਫਿਰ ਇਹ ਚੱਲਦਾ ਕੰਮ, ਜੇ ਅਧਰੰਗ ਕਰਦੇ ਫਿਰ ਚੱਲ ਜੂਗਾ, ਨਾ ਇਹ ਤਾਂ ਬਖਸ਼ਿਸ਼ 'ਚ ਰਹਿਣਾ ਚਾਹੀਦਾ, ਭੁੱਲ ਜਾਂਦਾ, ਮਾਣ ਹੋ ਜਾਂਦਾ। ਮਹਾਰਾਜ ਕਹਿੰਦੇ ਨਹੀਂ, ਸਿੱਖ ਦੀ ਤਾਕਤ ਨਹੀਂ ਹੈ ਠਹਿਰਨ ਦੀ, ਇਹ ਤਾਂ ਗੁਰੂ ਦੀ ਮਿਹਰ ਹੋ ਜਾਵੇ ਉਨਾ ਕੁ ਬਚ ਰਹਿੰਦਾ। ਕਹਿੰਦੇ ਜਾਂਦੇ ਹੋ? ਨਹੀਂ। ਪਾਤਸ਼ਾਹ ਜਿਨ੍ਹਾਂ ਦਾ ਥਾਂ ਸੀ ਚਲੇ ਗਏ, ਮੇਰਾ ਤਾਂ ਸੰਸਾਰ 'ਚ ਤੇਰੇ ਚਰਨਾਂ ਤੋਂ ਬਗੈਰ ਹੋਰ ਥਾਂ ਨਹੀਂ ਹੈ, ਮੈਂ ਕਿੱਥੇ ਜਾਵਾਂ? ਗੁਰੂ ਨਾਨਕ ਦੇ ਚਰਨਾਂ 'ਚ ਥਾਂ ਬਣਾਇਆ, ਹੁਣ ਇਹ ਨਹੀਂ ਮੈਂ ਛੱਡ ਸਕਦਾ, ਭਾਵੇਂ ਤੀਰਕ ਭਾਵੇਂ ਤੱਕੇ ਵਡਾਈ ਦੇ, ਡੰਡੇ ਮਾਰੋ ਮਹਾਰਾਜ, ਤੱਕੇ ਮਾਰ ਦਿਉ, ਇਹ ਵੀ ਤੁਹਾਡੀ ਵਡਿਆਈ ਹੈ, ਭਾਵੇਂ ਤੁਸੀਂ ਹਿਰਦੇ ਨਾਲ ਛਾਤੀ ਨਾਲ ਲਾ ਲਓ, ਇਹ ਵੀ ਤੁਹਾਡੀ ਵਡਿਆਈ ਹੈ, ਮੈਂ ਦੋਹਾਂ ਦੇ ਵਿੱਚ ਖੁਸ਼ ਹਾਂ, ਪਰ ਮੇਰਾ ਥਾਂ ਨਹੀਂ ਹੈ, ਇਹ ਸਾਰੇ ਬ੍ਰਹਿਮੰਡ ਵਿੱਚ ਮੇਰਾ ਕੋਈ ਥਾਂ ਨਹੀਂ, ਗੁਰੂ ਨਾਨਕ ਮੇਰਾ ਨਹੀਂ ਹੈ। ਇਸ ਤਰ੍ਹਾਂ ਦੇ ਨਾਲ ਪੜ੍ਹ ਲਓ ਇਸ ਭਾਵ ਨੂੰ।
ਕੋਈ ਕਿਸੇ ਦਾ
ਜਿਨ੍ਹਾਂ ਨੇ ਇਸ ਬ੍ਰਹਮੰਡ ਦੇ ਅੰਦਰ ਆਪਣਾ ਕੋਈ ਥਾਂ ਰੱਖਿਆ ਹੋਇਆ ਸੀ ਉਹ ਆਪਣੇ ਆਪਣੇ ਥਾਂ ਚਲੇ ਗਏ, ਪਰ ਮੈਂ ਲੈਣੇ ਨੇ ਤਾਂ ਕੋਈ ਥਾਂ ਰੱਖਿਆ ਹੀ ਨਹੀਂ ਹੈ, ਕੇਵਲ ਤੁਹਾਡੇ ਚਰਨਾਂ ਦਾ ਥਾਂ ਹੈ, ਇਹਨੂੰ ਛੱਡ ਕੇ ਮੈਂ ਕਿੱਥੇ ਜਾਵਾਂ। ਕਹਿੰਦੇ ਜੇ ਨਹੀਂ ਮੁੜਨਾ ਔਰ ਸਾਹਮਣੇ ਦੇਖੋ ਕੀ ਪਿਆ, ਕੀ ਪਿਆ ਪਾਤਸ਼ਾਹ ਜੋ ਕੁਛ ਤੈਂ ਰੱਖਿਆ ਉਹੀ ਪਿਆ। ਇੰਨਾ ਗੁਰੂ ਦੀ ਮੱਤ ਵਿੱਚ ਸਿੱਖ ਲੀਨ ਹੋ ਜਾਂਦਾ ਹੈ ਕਿ ਆਪਣੀ ਮੱਤ ਬਿਲਕੁਲ ਖਤਮ ਹੋ ਜਾਂਦੀ ਹੈ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਬਾਬਾ ਬੁੱਢਾ ਜੀ ਦੇਖੋ ਤਾਂ ਕਿੰਨੀ ਕਲਾਤ ਹੋ ਗਈ, ਆਪਾਂ ਉੱਠ ਕੇ ਇਸ਼ਨਾਨ ਕਰੀਏ। ਕੋਈ ਘੜੀ ਘੜਿਆਲ ਨਹੀਂ ਸੀ ਵੱਜਦਾ, ਤਾਰਿਆਂ ਦੇ ਹਿਸਾਬ ਨਾਲ ਉੱਠਿਆ ਕਰਦੇ ਸੀ। ਪਿੰਡਾਂ ਦੇ ਲੋਕਾਂ ਨੂੰ ਤਾਰਿਆਂ ਦੇ ਹਿਸਾਬ ਨਾਲ ਪਤਾ ਹੈ ਵੀ ਕੱਤਕ 'ਚ ਤਿੰਗੜ ਕਿੱਥੇ ਹੁੰਦਾ ਹੈ ਅਤੇ ਖੱਤੀ ਕਿੱਥੇ ਹੁੰਦੀ ਹੈ, ਪੋਹ ਵਿੱਚ ਕਿੱਥੇ ਹੁੰਦੀ ਹੈ, ਮਾਘ 'ਚ ਕਿੱਥੇ ਹੁੰਦੀ ਹੈ। ਉਸੇ ਹਿਸਾਬ ਨਾਲ ਹਲ ਜੋੜਦੇ ਸੀ, ਉਸੇ ਨਾਲ ਖੂਹ ਜੋੜਿਆ ਕਰਦੇ ਸੀ, ਉਸੇ ਨਾਲ ਚੌਥੇ ਪਹਿਰ ਸਵਾ ਕੇ ਸੁਰਤਿਆਂ ਉਪਜੇ ਚਾਓ। ਉਹਨਾਂ ਦੇ ਭਾਸ਼ਣ ਕਰਨ ਵਾਲਿਆਂ ਦੇ ਮਨ ਵਿੱਚ ਵੀ ਚਾਓ ਉੱਠਿਆ ਕਰਦਾ ਸੀ। ਤਿੰਨਾਂ ਦਰਿਆਵਾਂ 'ਚੋਂ ਦੋਸਤੀ, ਮਨ, ਮੁੱਖ, ਸੱਚਾ ਨਾਮ, ਮਨ ਵਿੱਚ ਵੀ, ਹਿਰਦੇ ਵਿੱਚ ਵੀ ਅਤੇ ਮੁੱਖ ਵਿੱਚ ਪਰਮੇਸ਼ੁਰ ਦੇ ਨਾਮ ਦਾ ਉਚਾਰਨ ਹੁੰਦਾ ਸੀ। ਚਾ ਲਾਂਗੇ ਉੱਠ ਨਾਮ ਜਪ, ਨਿਸਬਾਸਰ ਯਾ ਰਾਜ ਕਾਰਾ ਤੁਜੇ ਨਾ ਵਿਆਪਈ, ਨਾਨਕ ਮਿਟਾਇਆ। ਅੰਮ੍ਰਿਤ ਵੇਲੇ ਉੱਠ, ਜਦ ਸੌਣ ਦਾ ਵੇਲਾ ਨਹੀਂ ਹੁੰਦਾ, ਸੌ ਲਈ ਇੱਕ ਦਿਨ, ਤੈਨੂੰ ਕਿਸੇ ਨੇ ਫੇਰ ਮੁੜ ਕੇ ਨਹੀਂ ਜਗਾਉਣਾ। ਜੀ ਪੂਰਾ ਕਰ ਲਈ, ਜਿੰਨਾ ਸੌਣਾ ਸੌ ਲਈ, ਜੁੱਗ ਜੁੱਗਾਂ ਦੇ ਯੁੱਗ ਬੀਤ ਜਾਣਗੇ। ਫਰੀਦ ਜੀ ਕਹਿੰਦੇ ਯੁੱਗ ਬੀਤ ਗਏ, ਪਾਸਾ ਨਹੀਂ ਪਰਤਿਆ, ਉਵੇਂ ਜਿਵੇਂ ਜਿਵੇਂ ਰੱਖਦੇ ਸੀ ਉਵੇਂ ਹੀ ਪਏ, ਫਿਰ ਪਿਆ ਰਹੀ ਜਿਵੇਂ ਪੈਣਾ, ਫਿਰ ਪਾਸੇ ਨਹੀਂ ਧੁੱਕ ਧੁੱਕ ਕੇ ਉੱਠਣਗੇ। ਸੋ ਚਾ ਉੱਠਦਾ, ਚਾ ਲਾਂਗੇ ਉੱਠ ਨਾਮ ਜਪ, ਨਿਸਵਾਸਰ ਯਾਰਾ ਕਾਰਾ ਤੁਝੇ ਨਾ ਵਿਆਹ ਪਈ, ਨਾਨਕ ਮਿਟਾਇਆ ਪਾਤ। ਕਰਾਂ ਤੇ ਕਲੇਸ਼ ਦਾ ਨਾਸ਼ ਹੋ ਜਾਏਗਾ, ਪਾਧੀਆਂ ਖਤਮ ਹੋ ਜਾਣਗੀਆਂ, ਤੂੰ ਅੰਮ੍ਰਿਤ ਵੇਲੇ ਨੂੰ ਸੰਭਾਲ, ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗ, ਮਨ ਵੀ ਅਰੋਗ ਤੇ ਤਨ ਵੀ ਅਰੋਗ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਦੇਖੋ ਤਾਂ ਬਾਬਾ ਬੁੱਢਾ ਜੀ, ਪਾਤਸ਼ਾਹ ਅੱਧੀ ਰਾਤ ਹੈ, ਕਹਿੰਦੇ ਤੈਨੂੰ ਕਿਵੇਂ ਪਤਾ ਲੱਗ ਗਿਆ ਕੋਈ ਘੜੀ ਘੜਿਆਲ ਤਾਂ ਖੜਕੀ ਨਹੀਂ? ਕਹਿੰਦੇ ਮਹਾਰਾਜ ਅਸੀਂ ਹਲ ਜੋੜਨ ਜਾਂਦੇ ਹਾਂ, ਸਾਨੂੰ ਪਤਾ ਰਾਤ ਕਿੰਨੀ ਹੈ। ਭਾਈ ਫਕੀਰ ਜੀ ਤੁਸੀਂ ਦੇਖੋ ਤਾਂ ਕਿੰਨੀ ਚਲੀ ਗਈ, ਮਹਾਰਾਜ ਅੱਧੀ ਰਾਤ ਹੋਈ ਹੈ। ਭਾਈ ਮਨਸੁਖ ਜੀ ਤੁਸੀਂ ਦੇਖੋ ਕਿੰਨੀ ਰਾਤ ਗਈ, ਪਾਤਸ਼ਾਹ ਰਾਤਾਂ ਦਾ ਮੈਨੂੰ ਹਿਸਾਬ ਤਾਂ ਹੈ ਨਹੀਂ, ਪਰ ਮੈਨੂੰ ਇੰਨਾ ਕੁ ਪਤਾ ਹੈ ਵੀ ਅੱਧੀ ਰਾਤ ਮਾੜੀ ਜਿਹੀ ਟਲੀ ਲੱਗਦੀ ਹੈ। ਕਹਿੰਦੇ ਭਾਈ ਲੈਣਾ ਤੂੰ ਦੇਖ ਤਾਂ ਕਿੰਨੀ ਕੁ ਰਾਤ, ਬਾਹਰ ਚਲੇ ਗਏ, ਵਾਪਸ ਆ ਗਏ, ਨੇਤਰਾਂ 'ਚ ਜਲ ਜਾਂਦਾ। ਭਾਈ ਲੈਣਾ ਦੱਸਿਆ ਨਹੀਂ ਹੈ ਪਾਤਸ਼ਾਹ, ਦਿਨ ਦਾ ਵੀ ਮਾਲਕ ਤੂੰ, ਰਾਤ ਦਾ ਵੀ ਮਾਲਕ ਤੂੰ, ਤਾਰਿਆਂ ਦਾ ਮਾਲਕ ਤੂੰ, ਸਮੇਂ ਦਾ ਮਾਲਕ ਤੂੰ, ਕਾਲ ਤੇਰੇ ਅਧੀਨ, ਜਿੰਨਾ ਕਾਲ ਲੰਘਾਉਣਾ ਲੰਘਾ ਤਾ, ਜਿੰਨਾ ਰਹਿੰਦਾ ਰੱਖਿਆ ਹੋਇਆ ਤੇ। ਉੱਥੇ ਆਪਣੀ ਮਤ ਨਹੀਂ ਹੈ ਵੀ ਪੈਰ ਦਾ ਤੜਕਾ ਹੈ ਮਹਾਰਾਜ, ਕਹਿੰਦੇ ਜਿੰਨਾ ਰੱਖ ਦਿੱਤਾ ਉਨਾ ਹੀ ਹੈ ਮਹਾਰਾਜ। ਇਹ ਵਿੱਚ ਗੱਲ ਸਮਾ ਗਈ, ਕਹਿਣ ਲੱਗੇ ਦੱਸ ਆਓ ਕੀ ਪਿਆ, ਪਾਤਸ਼ਾਹ ਜੋ ਕੁਛ ਰੱਖਿਆ ਹੋਇਆ ਉਹੀ ਪਿਆ। ਕਹਿੰਦੇ ਨਜ਼ਰ ਨਹੀਂ ਆਉਂਦਾ, ਮੁਰਦਾ ਨਹੀਂ ਨਜ਼ਰ ਆ ਰਿਹਾ, ਜਾਓ ਜਾ ਕੇ ਇਸ ਨੂੰ ਖਾਓ। ਕੋਲ ਜਾ ਕੇ ਖੜੇ ਹੋ ਗਏ, ਪਾਤਸ਼ਾਹ ਹੁਕਮ ਕਰੋ ਕਿੱਧਰੋਂ ਸ਼ੁਰੂ ਕਰੀਏ? ਕਹਿੰਦੇ ਕੇਸਾਂ ਵੱਲੋਂ ਕਰੋ, ਬਗੈਰ ਝਿਜਕਤੇ, ਬਗੈਰ ਕਿਸੇ ਬਾਤ ਤੇ, 100% ਦ੍ਰਿੜ ਇਰਾਦੇ ਨਾਲ ਅੱਗੇ ਵੱਧ ਕੇ ਜਾਂ ਕੱਪੜਾ ਚੱਕਿਆ, ਹੈਰਾਨ ਹੋ ਗਏ, ਨਮਸਕਾਰ ਕਰਦੇ ਹਾਂ, ਪਾਤਸ਼ਾਹ ਤੇਰੀ ਕੁਦਰਤ ਤੂੰ ਹੈ ਜਾਣ, ਤੂੰ ਹੀ ਜਾਣਦਾ ਤੇਰੀ ਕੁਦਰਤ। ਗੁਰੂ ਨਾਨਕ ਅੱਗੇ ਵਧੇ, ਕਹਿੰਦੇ ਭਾਈ ਲੈਣਾ ਆ ਸਾਡੇ ਨੇੜੇ, ਅਸੀਂ ਹੁਣ ਤੇਰੇ ਵਿੱਚ ਵੜਨਾ, ਤਿਆਰ ਕਰ ਲਿਆ ਅਸੀਂ ਸਰੀਰ, ਇੰਨਾ ਬੜਾ, ਇੰਨੀ ਬੜੀ ਕਸਵੱਟੀ ਲਾ ਕੇ, ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚੋਂ ਇੱਕ ਨਿਕਲਿਆ, ਅਤੇ ਹੁਣ ਨਾਨਕ ਨਹੀਂ ਆਪਣੇ ਅੰਗਤ ਅੰਗ ਤੋਂ ਪੈਦਾ ਕੀਤਾ, ਅੰਗਤ ਹੋਏਗਾ, ਇਹ ਵੀ ਮੇਰਾ ਦੂਜਾ ਸਰੂਪ ਹੋਏਗਾ। ਪ੍ਰਸ਼ਾਦ ਨਜ਼ਰ ਆ ਰਿਹਾ, ਖਾਣ ਦੀ ਲੋੜ ਨਹੀਂ ਹੈ, ਸਾਰੀ ਮਾਇਆ ਸੰਕੋਚ ਦੀ, ਵਾਪਸ ਆ ਗਏ, ਸਭ ਨੂੰ ਪਤਾ ਲੱਗ ਗਿਆ। ਮਾਤਾ ਸੁਲੱਖਣੀ ਜੀ ਕਹਿਣ ਲੱਗੇ, ਪਾਤਸ਼ਾਹ ਤੁਹਾਡੇ ਕੌਤਕ ਸਭ ਨਿਰਾਲੇ, ਸੁਣਿਆ ਹੈ ਤੁਸੀਂ ਭਾਈ ਲੈਣੇ ਨੂੰ ਦਾਸ ਨੂੰ ਸਭ ਕੁਛ ਦੇ ਤਾ। ਕਹਿਣ ਲੱਗੇ, ਹੋਰ ਕੋਈ ਲੈਣ ਵਾਲਾ ਨਹੀਂ ਸੀ, ਇਹ ਨਾਨਕ ਜੋਤ, ਗੁਰੂ ਜੋਤ, ਗੁਰੂ ਪਰਮੇਸ਼ਰ ਜੋਤ ਨੂੰ ਹੋਰ ਕੋਈ ਸਰੀਰ ਸੰਭਾਲਣ ਵਾਲਾ ਨਹੀਂ ਸੀ, ਇਹੀ ਸਰੀਰ ਸੀਗਾ ਜਿਹੜਾ ਸਾਂਭ ਸਕਦਾ। ਤੇਰੇ ਪੁੱਤਰਾਂ ਨੂੰ ਰਾਜ ਭਾਗ, ਰਿੱਧੀਆਂ, ਸਿੱਧੀਆਂ, ਮਾਨਤਾ ਸਭ ਕੁਛ ਹੋਵੇਗਾ। ਇਹਨਾਂ ਦੇ ਕੁੱਤਿਆਂ ਵਿੱਚ ਵੀ ਤਾਕਤਾਂ ਹੋਣਗੀਆਂ। ਇਹ ਮਾਇਆ ਮੰਗਦੇ ਨੇ, ਮਾਇਆ ਇਹਨਾਂ ਨੂੰ ਮਿਲੇਗੀ। ਇਹ ਮੈਨੂੰ ਮੰਗਦਾ ਹੈ, ਮੈਂ ਇਹਨਾਂ ਨੂੰ ਮਿਲ ਗਿਆ। ਸੋ ਬਾਬਾ ਮੜੀ ਨਾ ਗੌਰ, ਗੁਰ ਅੰਗਦ ਕੇ ਹੀਏ ਮੈਂ। ਸੋ ਕਸਵੱਟੀ ਹੋਇਆ ਕਰਦੀ ਹੈ, ਔਲੀਆ ਨੇ ਕਸਵੱਟੀ ਲਾ ਤੀ। 30-32 ਨੇ ਜਿਹੜੇ ਇੱਕ ਤੋਂ ਇੱਕ ਚੜ੍ਹਦੇ ਕਹਾਉਂਦੇ ਨੇ। ਨਿਗਾਹ ਨਹੀਂ ਆਉਂਦੀ ਕਿਸੇ ਦੀ ਵੀ ਇਹਨਾਂ ਤੋਂ ਪਿੱਛੋਂ ਕੌਣ ਹੋਏਗਾ। ਅਖੀਰ ਸ਼ਹਿਰ ਨੂੰ ਚੱਲ ਪਏ, ਪਹਿਲੇ ਦਿਨ ਗਏ ਅਧਰਮ ਬਾਜ਼ਾਰ ਵਿੱਚ ਦਾਖਲ ਹੋ ਗਏ, ਅਧਰਮਪੁਰਾ ਜਿੱਥੇ ਵਿਸ਼ਵਾਵਾਂ ਦਾ ਬਾਜ਼ਾਰ ਹੁੰਦਾ, ਆਈਸੋਲੇਟਡ ਹੁੰਦਾ, ਇੱਕ ਪਾਸੇ ਕੱਢਿਆ ਹੁੰਦਾ ਸੀ। ਉੱਥੇ ਇੱਕ ਬੜੀ ਸੁੰਦਰ ਵੇਸ਼ਵਾ ਦੇਖ ਕੇ ਉਹਦੀਆਂ ਪੌੜੀਆਂ ਚੜ੍ਹ ਕੇ ਅੰਦਰ ਚਲੇ ਗਏ, ਦ੍ਰਿਸ਼ਟੀ ਕੀਤੀ, ਮਹਾਤਮਾ ਦੀ ਦ੍ਰਿਸ਼ਟੀ, ਇੱਕ ਸਕਿੰਟ ਦੇ ਅੰਦਰ ਦਰਸ਼ਨ ਹੁੰਦੀ ਸਾਰ ਨਿਹਾਲ ਹੋ ਜਾਂਦਾ, ਦਰਸ਼ਨ ਹੁੰਦੀ ਸਾਰ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ। ਮਹਾਂਪੁਰਸ਼ੋ, ਮੈਂ ਨਰਕ ਦਾ ਕੀੜਾ, ਤੁਸੀਂ ਆਪਣੇ ਪਰਮ ਪਵਿੱਤਰ ਚਰਨ ਇਸ ਕੁੰਭੀ ਨਰਕ ਦੇ ਵਿੱਚ ਪਾਏ, ਸੇਵਾ ਦੱਸੋ। ਸਮਝਾ ਦਿੱਤੀ, ਕਿਹਾ ਚੇਲਿਆਂ ਨੂੰ ਨਸਾਉਣਾ ਇਹੋ ਜਿਹਾ ਡਰਾਮਾ ਕਰ ਜਿਹਦੇ ਨਾਲ ਇਹਨਾਂ ਦੀ ਸ਼ਰਧਾ ਵੀ ਟੁੱਟ ਜਾਵੇ ਅਤੇ ਇੱਕ ਨਾ ਰਹੇ ਇੱਥੇ। ਉਸ ਵੇਲੇ ਉਹਨੇ ਪੋਜ਼ ਕਰਿਆ, ਡਰਾਮਾ ਕਰਿਆ, ਬਈ ਔਲੀਆ ਜੀ ਇੱਥੇ ਹੀ ਰਿਹਾ ਕਰਨਗੇ, ਸ਼ਰਾਬ ਲੈ ਕੇ ਆਓ, ਕਬਾਬ ਲੈ ਕੇ ਆਓ। ਥੋੜ੍ਹੀ ਥੋੜ੍ਹੀ ਦੇਰ ਬਾਅਦ ਆਉਂਦੀ ਹੈ, ਫਿਰ ਕਹਿੰਦੀ ਹੈ ਉਹਨਾਂ ਨੇ ਉਹ ਪੀਲੀ ਹੋਰ ਲਿਆਓ, ਕਬਾਬ ਹੋਰ ਲਿਆਓ। ਕਹਿਣ ਲੱਗੇ, ਹੈ ਔਲੀਆ ਐਡਾ ਉੱਚਾ ਹੋ ਕੇ ਇੰਨਾ ਨੀਵਾਂ ਗਿਰ ਗਿਆ। ਤੁਰਨੇ ਸ਼ੁਰੂ ਹੋ ਗਏ, ਰਾਤ 10 ਵੱਜ ਗਏ, 11 ਵੱਜ ਗਏ, ਆਵਾਜ਼ ਫੇਰ ਨਹੀਂ ਬੰਦ ਹੁੰਦੀ। ਫੇਰ ਆਉਂਦੀ ਹੈ ਵੀ ਜਾਓ ਦੁਕਾਨ ਘਲਾ ਕੇ ਲਿਆਓ, ਹੋਰ ਬਣਾਓ ਕਬਾਬ। ਫਟਕਾਰਾਂ ਪੈਣ ਲੱਗੀਆਂ ਬਾਹਰਲਿਆਂ ਨੂੰ, ਤੁਸੀਂ ਜਾਂਦੇ ਹੋ ਕਿ ਨਹੀਂ ਇੱਥੋਂ, ਬਾਰ ਬਾਰ ਪੈਂਦੇ। 4 ਵੱਜ ਗਏ, 2 ਰਹਿ ਗਏ, 30 ਚਲੇ ਗਏ। ਕਹਿੰਦੇ, ਮਹਾਰਾਜ 2 ਰਹਿ ਗਏ। ਕਹਿੰਦੇ, ਇਹਨਾਂ ਨੂੰ ਧੱਕੇ ਮਾਰੋ। ਧੱਕੇ ਮਾਰੇ, ਡੰਡੇ ਮਾਰੋ, ਡੰਡੇ ਮਾਰਨੇ ਸ਼ੁਰੂ ਕਰਤੇ, ਇੱਕ ਨੱਠ ਗਿਆ। ਕਹਿੰਦਾ, ਇਹ ਜੇ ਔਲੀਆ ਨਾਲੋਂ ਅਸੀਂ ਚੰਗੇ ਹਾਂ। ਇੱਕ ਰਹਿ ਗਿਆ ਮੀਰ ਖੁਸਰੋ। ਕਹਿੰਦੇ, ਮਹਾਰਾਜ ਬਥੇਰੀ ਗਿੱਦੜ ਕੁੱਟ ਕਰੀ ਆ, ਉਹ ਤਾਂ ਹਿਲਦਾ ਹੀ ਨਹੀਂ, ਉੱਥੇ ਹੀ ਬੈਠਾ। ਕਹਿੰਦਾ, ਮਾਰ ਦਿਓ, ਇਹ ਦਰ ਨਹੀਂ ਮੈਂ ਛੱਡਣਾ। ਅਸੀਂ ਕਹਿੰਦੇ, ਇਹ ਵੇਸ਼ਵਾ ਦਾ ਦੌਰਾ ਹੈ, ਦਰ ਹੈ। ਕਹਿੰਦਾ, ਮੇਰਾ ਮੁਰਸ਼ਦ ਇਹਦੇ ਅੰਦਰ ਹੈ, ਇਹ ਮਹਾਂਪਵਿੱਤਰ ਮੰਦਰ ਹੈ ਜਿੱਥੇ ਮੇਰਾ ਮੁਰਸ਼ਦ ਹੈ। ਇਹ ਪਾਪ ਦਾ ਮੰਦਰ ਨਹੀਂ ਹੈ, ਇੱਥੇ ਮੇਰਾ ਮੁਰਸ਼ਦ ਆ ਗਿਆ, ਮੇਰਾ ਸਭ ਕੁਝ ਇੱਥੇ ਹੈ, ਮੈਂ ਕਿੱਥੇ ਜਾਵਾਂ। ਕਹਿੰਦੇ, ਇਹਨੂੰ ਖੜੀਸ ਕੇ ਸਿੱਟਿਆ, ਧਰਤੀ ਦੇ ਘੜੀਸ ਕੇ ਦੂਰ ਸਿੱਟਿਆ, ਇਹ ਫੇਰ ਆ ਗਿਆ। ਕਹਿੰਦੇ, ਉਹ ਤਾਂ ਫੇਰ ਆ ਜਾਂਦਾ ਮਹਾਰਾਜ। ਕਹਿੰਦੇ, ਫੇਰ ਘੜੀਸੋ। ਅਖੀਰ ਔਲੀਆ ਬਾਹਰ ਆ ਗਿਆ, ਪਾਓ ਬਟਾਲੇ ਨਾਲ। ਕਹਿੰਦਾ, ਖੁਸਰੋ 31 ਚਲੇ ਗਏ, ਤੂੰ ਕਿਉਂ ਨਹੀਂ ਗਿਆ? ਕਹਿੰਦਾ, ਪਾਤਸ਼ਾਹ ਮੇਰਾ ਕੋਈ ਥਾਂ ਨਹੀਂ ਸੰਸਾਰ 'ਤੇ, ਸ਼ਿਕਵਾ ਨਹੀਂ ਦਿੱਤਾ ਕਿ ਮੈਂ ਸਾਰੀ ਜ਼ਿੰਦਗੀ ਦੀ ਕਮਾਈ ਇੱਕ ਜੋੜੇ ਦੇ ਬਦਲੇ ਦੇ ਦਿੱਤੀ। ਸ਼ਿਕਵਾ ਆ ਜਾਂਦਾ ਸਾਡੇ ਅੰਦਰ, ਤਾਂ ਗਿਣਤੀ 'ਚ ਪੈ ਜਾਂਦੇ ਹਾਂ ਅਸੀਂ, ਆਪਣਾ ਅਹਿਸਾਨ ਦਿੰਦੇ ਹਾਂ ਵੀ ਅਸੀਂ ਗੁਰੂ ਵਾਸਤੇ ਆਹ ਕੁਛ ਕਰਿਆ, ਗੁਰੂ ਨੇ ਤਾਂ ਕੁਛ ਬਣਾ ਸਾਡੇ ਵਾਸਤੇ ਕਰਿਆ, ਇੰਨੀ ਕੁਰਬਾਨੀ ਵੀ ਕੀਤੀ, ਇੰਨੀ ਬਾਣੀ ਵੀ ਪੜ੍ਹੀ, ਇੰਨਾ ਤਿਆਗ ਵੀ ਕੀਤਾ। ਪਤਾ ਨਹੀਂ ਗੁਰੂ ਦੀ ਮਨਸ਼ੇ 'ਚ ਕੀ ਹੈ, ਗਿਣਤੀ 'ਚ ਪੈਂਦੇ ਹਾਂ। ਮਹਾਰਾਜ ਕਹਿੰਦੇ, ਜਿਹੜਾ ਗਿਣਤੀ 'ਚ ਪਊਗਾ ਉਹ ਸਿੱਖ ਨਹੀਂ ਹੋਇਆ ਕਰਦਾ, ਮਰੀਦ ਨਹੀਂ ਹੋਇਆ ਕਰਦਾ। ਮਰੀਦ ਜਿਹੜਾ ਹੁੰਦਾ ਹੈ ਉਹਦੀ ਅਵਸਥਾ ਹੋਰ ਹੋਇਆ ਕਰਦੀ ਹੈ। ਪੜ੍ਹੋ,
ਮੁਰਦਾ ਹੋਏ ਕੇ ਮਰੀਦ ਬਣ ਜਾਵਣਾ, ਮੁਰਦਾ
ਨਾ ਗੱਲੀ ਹੋਣ। ਸਵਰ ਸਿਦਕ ਸ਼ਹੀਦ ਪਰਮ ਪਉ ਖੋਬਣ, ਗੋਲਾ ਮੁੱਲ ਖਰੀਦ ਕਾਰੇ ਜੋੜ। ਐਂ ਤਾਂ ਨਹੀਂ ਮਰੀਦ ਬਣਦਾ। ਮਾਤਾ ਸੁਲੱਖਣੀ ਕਹਿਣ ਲੱਗੇ, ਪਾਤਸ਼ਾਹ ਇਹ ਪੁੱਤਰਾਂ ਦਾ ਕੀ ਬਣੂ? ਕਹਿੰਦੇ ਕੋਈ ਨਾ, ਹਾਕ ਮਾਰੀ ਸ਼੍ਰੀ ਚੰਦ, ਦੇਖ ਭਾਈ